ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਤਿੰਨ ਸਿਮਤੀ ਸੱਚ ਅਤੇ ਤਿੰਨ ਸਿਮਤੀ ਰੱਬ। ਤਿੰਨ ਸਿਮਤੀ ਕੀ ਹੈ? ਸਰੀਰ, ਮਨ ਅਤੇ ਰੂਹ। ਸਰੀਰ ਨੂੰ ਜਿਸਮਾਨੀ ਰਸ ਕਿਰਤ ਨਾਲ ਸੋਹਣਾ ਬਣਾਉਣਾ, ਮਨ ਨੂੰ ਸਿਮਰਨ ਨਾਲ ਸੋਹਣਾ ਬਣਾਉਣਾ ਅਤੇ ਰੂਹ ਨੂੰ ਸ਼ਬਦ ਦੀ ਪੂਜਾ ਨਾਲ ਸੋਹਣਾ ਬਣਾਉਣਾ ਅਤੇ ਫਿਰ ਇਲਾਹੀ ਮੰਡਲਾਂ ਨਾਲ ਸਾਂਝ ਪਾ ਕੇ ਉਸ ਚਾਰ ਸਿਮਤੀ ਅਤੇ ਪੰਜ ਸਿਮਤੀ ਦੁਨੀਆਂ ਵਿੱਚ ਵਿਚਰਨਾ, ਜਿਹੜੇ ਇਸ ਮੰਡਲ ਤੋਂ ਪਰਾਂ ਦੇ ਮੰਡਲ ਹਨ ਉਹਨਾਂ ਦੇ ਸਤਸੰਗ ਵਿੱਚ ਰਹਿਣਾ। ਇਸ ਵਿਚਾਰ ਨੂੰ ਬੜੇ ਸੋਹਣੇ ਭਾਵ ਨਾਲ ਦਰਸਾਇਆ ਹੈ। ਲਿਖਤ ਬਹੁਤ ਗਹਿਰੀ ਹੈ, ਸ਼ਾਇਦ ਬਹੁਤ ਧਿਆਨ ਨਾਲ ਸੁਣਨ ਨਾਲ ਹੀ ਸਮਝ ਆਵੇ। ਸੁਆਵ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇੱਕ ਵੇਲਾ ਆਉਣ ਵਾਲਾ ਹੈ ਕਿ ਸਭ ਮਜ਼ਬਾਂ ਥੀ ਕੁੱਲ ਸਾਂਝੇ ਦਿਮਾਗ ਅੱਕ ਜਾਣ। ਜੋ ਮਜ਼ਬਾਂ ਦੇ ਢਕੌਂਸਲਿਆਂ ਅਤੇ ਸਾਧਨਾ ਦੇ ਜ਼ੁਲਮ ਨੂੰ ਤਿਰਸਕਾਰ ਨਹੀਂ ਕਰਨਗੇ, ਕਿਉਂਕਿ ਤਿਰਸਕਾਰ ਕਰਨਾ ਵੀ ਇੱਕ ਤਰ੍ਹਾਂ ਦਾ ਪਿਆਰ ਹੈ, ਪਰ ਇੱਕ ਗੰਭੀਰ ਅਪੇਖਤਾ ਦਾ ਵਰਤਾਓ ਕਰਨਗੇ। ਫਿਰ ਦੁਹਰਾ ਦੇਈਏ, ਇੱਕ ਵੇਲਾ ਆਉਣ ਵਾਲਾ ਹੈ ਕਿ ਸਭ ਮਜ਼ਬਾਂ ਥੀ ਕੁੱਲ ਸਾਂਝੇ ਦਿਮਾਗ ਅੱਕ ਜਾਣਗੇ। ਜੋ ਮਜ਼ਬਾਂ ਦੇ ਢਕੌਂਸਲਿਆਂ ਅਤੇ ਸਾਧਨਾ ਦੇ ਜ਼ੁਲਮ ਨੂੰ ਤਿਰਸਕਾਰ ਨਹੀਂ ਕਰਨਗੇ, ਕਿਉਂਕਿ ਤਿਰਸਕਾਰ ਕਰਨਾ ਵੀ ਇੱਕ ਤਰ੍ਹਾਂ ਦਾ ਪਿਆਰ ਹੈ, ਪਰ ਇੱਕ ਗੰਭੀਰ ਅਪੇਖਤਾ ਦਾ ਵਰਤਾਵ ਕਰਨਗੇ। ਇੱਕ ਰਿਆਜ਼ੀਦਾਨ ਯਾਨੀ ਗਣਿਤ ਵਿਦਿਆ ਦਾ ਜਾਣੂ, ਜਿਹਨੂੰ ਰਿਆਜ਼ੀ ਦੇ ਸਵਾਲਾਂ ਦਾ ਹੱਲ ਕਰਨਾ ਇੰਨਾ ਮੋਹਿਤ ਕਰਦਾ ਹੈ ਕਿ 19 ਵਰ੍ਹਿਆਂ ਦਾ ਗੱਭਰੂ ਜਵਾਨ ਅੱਖ ਚੁੱਕਦਾ ਹੈ ਅਤੇ ਦੇਖਦਾ ਹੈ ਕਿ ਉਮਰ ਦੇ 60 ਸਾਲ ਲੰਘ ਗਏ ਹਨ ਅਤੇ ਹਾਲੇ ਫੁਰਸਤ ਬਸ ਇੰਨੀ ਹੋਈ ਹੈ ਕਿ ਉਹ ਆਪਣੇ ਸਵਾਲਾਂ ਦੇ ਰੂਪ ਅੰਤਰਾਂ ਥੀ ਇੱਕ ਅੱਖ ਚੱਕ ਕੇ ਤੱਕ ਸਕਿਆ ਹੈ। ਐਸੇ ਇਕਾਗਰ ਚਿੱਤ ਜੁੜੇ ਸੁਸਿੱਖਤ ਬੰਦੇ ਨੂੰ ਆਮ ਮਜ਼ਹਬ ਨੇਕੀ ਕਰਿਸ਼ਮਾ ਦੱਸਣਾ ਹੈ। ਇੱਕ ਬਿਜਲੀ ਨਾਲ ਤਜਰਬੇ ਕਰਦਾ ਸਾਇੰਟਿਸਟ ਸਾਰੀ ਉਮਰ ਆਪਣੀ ਲੈਬੋਰਟਰੀ ਵਿੱਚ ਇੱਕ ਮਨ ਇੱਕ ਚਿੱਤ ਹੋਇਆ ਕੰਮ ਕਰ ਰਿਹਾ ਹੈ, ਉਸਨੂੰ ਆਮ ਮਜ਼ਬਾਂ ਦੇ ਢਕੌਂਸਲੇ ਅਤੇ ਮਸਲੇ ਕੀ ਦੇ ਸਕਦੇ ਹਨ? ਉਸਨੂੰ ਇਹਨਾਂ ਗੱਲਾਂ ਨਾਲ ਕੀ ਮਤਲਬ ਹੈ ਅਤੇ ਕੀ ਦਿਲਚਸਪੀ ਹੈ? ਜਿਹੜੀਆਂ ਗੱਲਾਂ ਦਰਸ਼ਨਾਂ ਅਤੇ ਸ਼ਾਸਤਰਾਂ ਵਿੱਚ ਗੁੰਝਲ ਪਾ ਪਾ ਧਰੀਆਂ ਹਨ ਅਤੇ ਜਿਨ੍ਹਾਂ ਨਾਲ ਜੀਵਨ ਮਨੁੱਖੀ ਜੀਵਨ ਨਾਲ ਇੰਨਾ ਵੀ ਸੰਬੰਧ ਨਹੀਂ ਦਿਸ ਰਿਹਾ ਕਿ ਇੱਕ ਸੁੱਚੇ ਰਿਆਜ਼ੀਦਾਨ ਅਤੇ ਇੱਕ ਕੰਮਾਂ ਵਿੱਚ ਲੀਨ ਅਤੇ ਵਿਚਾਰਲੀਨ ਪੁਰਸ਼ ਨੂੰ ਉਹਨਾਂ ਵਿੱਚੋਂ ਕਿਸੇ ਚੀਜ਼ ਦੀ ਲੋੜ ਪਵੇ ਅਤੇ ਸਾਰੀ ਉਮਰ ਲੰਘ ਜਾਵੇ ਅਤੇ ਸ਼ਾਸਤਰੋਕਤ ਮਤਾਂ ਮਤਾਂਤਰਾਂ ਵਿੱਚੋਂ ਇੱਕ ਕੋਈ ਚੀਜ਼ ਐਸੀ ਨਾ ਹੋਵੇ ਜਿਸ ਬਿਨਾਂ ਐਸੇ ਸੰਯਮੀ ਪੁਰਖਾਂ ਨੂੰ ਲੋੜ ਪਵੇ। ਵੇਲਾ ਆਉਣ ਵਾਲਾ ਹੈ ਜਦ ਕੁੱਲ ਮਜ਼ਬਾਂ ਦੇ ਮਸਲੇ ਸੁਰਤ ਅਤੇ ਸੰਵਾਰੇ ਲੋਕਾਂ ਲਈ ਇੱਕ ਬੇਈਆਂ ਮੁਸੀਆਂ ਹੋਈ ਚੀਜ਼ਾਂ ਸਿਵਾਏ ਹੋਰ ਕੋਈ ਅਰਥ ਨਹੀਂ ਰੱਖਣਗੀਆਂ। ਪਰ ਤਦੋਂ ਯਾਦ ਰੱਖ ਕੇ ਗੁਰੂ ਨਾਨਕ ਸਾਹਿਬ ਦਾ ਵਿਚਾਰ ਐਸੇ ਮੁਕੰਮਲ ਹੋਏ ਇਨਸਾਨਾਂ ਲਈ ਐਸਾ ਹੋਵੇਗਾ ਕਿ ਉਹ ਇਸ ਵਿਚਾਰ ਬਿਨਾਂ ਜੀ ਨਹੀਂ ਸਕਣਗੇ ਅਤੇ ਉਹਨਾਂ ਨੂੰ ਬਾਬੇ ਜੀ ਦੀ ਸ਼ਖਸੀਅਤ ਨਾਲ ਇੰਨਾ ਪਿਆਰ ਅਤੇ ਖਿੱਚ ਹੋਵੇਗੀ ਕਿ ਬਿਨਾਂ ਇਸ ਖਿੱਚ ਦੇ ਉਹ ਦਿਨ ਖੁਸ਼ੀ ਨਾਲ ਨਹੀਂ ਕੱਟ ਸਕਣਗੇ। ਵੇਲਾ ਆਉਣ ਵਾਲਾ ਹੈ ਕਿ ਅਕਲੀ ਦੁਨੀਆਂ ਦਾ ਸੰਵਾਰਿਆ ਦਿਮਾਗ ਇੱਕ ਪਲ ਦੀ ਪਲ ਵਿੱਚ ਬਲ ਉੱਠੇਗਾ ਅਤੇ ਉਸ ਪ੍ਰਕਾਸ਼ ਵਿੱਚ ਉਹ ਗੁਰੂ ਨਾਨਕ ਦਾ ਨਾਮ ਸੁਣਨਗੇ। ਬਾਬਾ ਜੀ ਨੇ ਕੋਈ ਢਕੌਂਸਲੇ ਵਾਲਾ ਮਜ਼ਹਬ ਨਹੀਂ ਚਿਤਵਿਆ ਨਾ ਚਲਾਇਆ ਹੈ। ਉਹ ਇਸ ਇਨਸਾਨੀ ਇਤਿਹਾਸ ਦੇ ਪਹਿਲੇ ਵਰਕੇ ਨੂੰ ਲਿਖਣ ਵਾਲੇ ਅਤੇ ਸਾਇੰਟਿਸਟ ਦਿਮਾਗ ਨੂੰ ਰੱਬੀ ਜੋਤ ਨਾਲ ਜਗਾ ਕੇ ਇਸ ਯੁੱਗ ਦਾ ਦੀਵਾ ਜਗਾਉਣ ਵਾਲੇ ਹਨ। ਫਿਰ ਦੁਹਰਾ ਦਈਏ, ਬਾਬਾ ਜੀ ਨੇ ਕੋਈ ਢਕੌਂਸਲੇ ਵਾਲਾ ਮਜ਼ਹਬ ਨਹੀਂ ਚਿਤਵਿਆ ਨਾ ਚਲਾਇਆ ਹੈ। ਉਹ ਇਸ ਇਨਸਾਨੀ ਇਤਿਹਾਸ ਦੇ ਪਹਿਲੇ ਵਰਕੇ ਨੂੰ ਲਿਖਣ ਵਾਲੇ ਅਤੇ ਸਾਇੰਟਿਸਟ ਦਿਮਾਗ ਨੂੰ ਰੱਬੀ ਜੋਤ ਨਾਲ ਜਗਾ ਕੇ ਇਸ ਯੁੱਗ ਦਾ ਦੀਵਾ ਜਗਾਉਣ ਵਾਲੇ ਹਨ। ਦਿਲਾਂ ਦੇ ਸੱਚੇ ਪਾਤਸ਼ਾਹ ਹਨ ਅਤੇ ਆਪ ਦੇ ਵਿਚਾਰ ਆਉਣ ਵਾਲੀ ਰੂਹਾਨੀ ਸ਼ਾਇਸਤਗੀ ਦੇ ਆਦਰਸ਼ ਹੋਣਗੇ। ਜੀਵਨ ਦੀਆਂ ਜ਼ਰੂਰਤਾਂ ਤਿੰਨ ਚੀਜ਼ਾਂ ਪਰ ਮੁੱਢੋਂ ਹਨ: ਸਰੀਰ ਲਈ ਰੋਟੀ, ਮਨ ਲਈ ਸੁਹਣਪ ਅਤੇ ਰੂਹ ਲਈ ਰੱਬ। ਹਾਂਜੀ, ਜੀਵਨ ਦੀਆਂ ਜ਼ਰੂਰਤਾਂ ਤਿੰਨ ਚੀਜ਼ਾਂ ਪਰ ਮੁੱਢੋਂ ਹਨ: ਸਰੀਰ ਲਈ ਰੋਟੀ, ਮਨ ਲਈ ਸੁਹਣਪ ਅਤੇ ਰੂਹ ਲਈ ਰੱਬ। ਸ਼ਾਇਸਤਗੀ ਇਨਸਾਨ ਦੀ ਰੋਟੀ ਦੀ ਮੰਜ਼ਲ ਥੀ ਨਿਕਲ ਨਿਕਲ ਸੋਣਬ ਦੀ ਮੰਜ਼ਲ ਵੱਲ ਜਾਂਦੀ ਹੈ, ਤੇ ਮਨ ਦੀ ਮੰਜ਼ਲ ਥੀ ਪਰੇ ਦਾ ਦੇਸ਼ ਰੂਹਾਨੀ ਮੰਜ਼ਲ ਹੈ, ਉਸ ਮੰਜ਼ਲ ਦੀ ਲੋੜ ਰੱਬ ਹੈ। ਫਿਰ ਦੁਹਰਾ ਦਈਏ, ਸ਼ਾਇਸਤਗੀ ਇਨਸਾਨ ਦੀ ਰੋਟੀ ਦੀ ਮੰਜ਼ਲ ਥੀ ਨਿਕਲ ਨਿਕਲ ਸੋਣਬ ਦੀ ਮੰਜ਼ਲ ਵੱਲ ਜਾਂਦੀ ਹੈ, ਤੇ ਮਨ ਦੀ ਮੰਜ਼ਲ ਥੀ ਪਰੇ ਦਾ ਦੇਸ਼ ਰੂਹਾਨੀ ਮੰਜ਼ਲ ਹੈ, ਉਸ ਮੰਜ਼ਲ ਦੀ ਲੋੜ ਰੱਬ ਹੈ। ਰੋਟੀ ਦੀ ਜ਼ਰੂਰਤ ਤੇ ਲੋੜ ਇਸ ਜਿਸਮ ਪ੍ਰਧਾਨ ਜਗਤ ਵਿੱਚ ਤਾਂ ਸਭ ਕੋਈ ਮੰਨਦਾ ਹੈ, ਤੇ ਸਾਰੀ ਉਡਾਰੀਆਂ ਮਾਰਦੀ ਸ਼ਾਇਸਤਗੀ ਵਹਿਸ਼ੀਪਨ ਵਿੱਚ ਬਦਲ ਜਾਂਦੀ ਹੈ। ਜਦ ਰੋਟੀ ਦੇ ਖਾਣ ਤੇ ਖੋਹਣ ਦਾ ਸਵਾਲ ਪੇਸ਼ ਆਉਂਦਾ ਹੈ, ਰੋਟੀ ਕੁੱਲ ਸਰੀਰਕ ਭੋਗੀ ਤੇ ਰਸਾਂ ਦੇ ਲੋੜ ਦਾ ਨਾਮ ਸਮਝ ਲਵੇ। ਕੌਮਾਂ ਕੌਮਾਂ ਨੂੰ ਵੱਢ ਵੱਢ ਕੇ ਖਾ ਰਹੀਆਂ ਹਨ। ਰੋਟੀ ਪਿੱਛੇ ਖੁਦਗਰਜ਼ੀ ਵੀ ਰੋਟੀ ਤੱਕਦੀ ਹੈ। ਉਹ ਸਮਾਨ ਭੋਗ ਦੇ ਸਾਰੇ ਆਦਮੀ ਆਪਣੇ ਲਈ ਚਾਹੁੰਦਾ ਹੈ, ਤੇ ਕੁਛ ਇਸ ਜਿਸਮਾਨੀ ਰਸ ਵਿੱਚ ਇੰਨਾ ਗਣੂੰਦ ਹੈ ਕਿ ਹੋਰਨਾਂ ਨੂੰ ਦੁੱਖ ਦੇ ਕੇ ਵੀ ਆਪ ਸੁਖੀ ਹੋਣਾ ਲੋਚਦਾ ਹੈ। ਸ਼ਾਇਸਤਗੀ ਇਸੇ ਜਾਨਵਰ ਮਨੁੱਖ ਵਿੱਚ ਵਸਦੀ ਇੱਕ ਚਾਹ ਹੈ, ਜਿਹੜੀ ਆਪ ਤਿਆਗ ਕੇ ਦੂਸਰੇ ਨੂੰ ਆਪ ਬਣਾਉਣਾ ਲੋਚਦੀ ਹੈ। ਹਾਲੇ ਤੱਕ ਸਦੀਆਂ ਦਾ ਸਿੱਟਾ ਇਹ ਨਿਕਲਿਆ ਹੈ ਕਿ ਕੋਈ ਸ਼ਾਇਸਤਗੀਆਂ ਇਸ ਰੋਟੀ ਦੇ ਚਟਾਨ ਵਰਗੇ ਸਰੀਰਕ ਮਾਦੀ ਸੱਚ ਉੱਤੇ ਆਣ ਕੇ ਟੁਕੜੇ ਟੁਕੜੇ ਹੋ ਗਈਆਂ। ਮੁੜ ਇਸ ਰੋਟੀ ਦੀ ਹੈਵਾਨੀਅਤ ਵਿੱਚੋਂ ਨਿਕਲਣ ਦਾ ਯਤਨ ਸ਼ੁਰੂ ਹੋਇਆ, ਤੇ ਮੁੜ ਇਸ ਚਟਾਨ ਵਰਗੇ ਸੱਚ ਤੇ ਆਣ ਟੁੱਟੀਆਂ। ਸੋ ਇਸ ਧਰਤੀ ਦੇ ਜੀਵਨ ਖੇਤਰ ਵਿੱਚ ਇਸ ਚਟਾਨ ਵਰਗੇ ਸੱਚ ਨੂੰ ਅੱਖ ਬੰਦ ਕਰਕੇ ਮਿਥਿਆ ਕਰਨ ਦਾ ਯਤਨ ਕਰਨਾ ਤੇ ਇਤਿਹਾਸਕ ਸ਼ਹਾਦਤ ਨੂੰ ਨਾ ਵਿਚਾਰ ਕੇ ਮੁੜ ਇੱਕ ਐਸੀ ਇਖਲਾਕੀ ਸ਼ਾਇਸਤਗੀ ਦਾ ਗੁੱਡਾ ਚਾੜਨਾ ਜਿਸ ਵਿੱਚ ਰੋਟੀ ਦੀ ਜ਼ਰੂਰਤ ਦੇ ਚਟਾਨ ਵਰਗੇ ਸੱਚ ਨੂੰ ਮਿਥਿਆ ਸਮਝਿਆ ਜਾਵੇ, ਇੱਕ ਐਸੀ ਗੱਲ ਕਰਨਾ ਹੈ ਜਿਸ ਤਰ੍ਹਾਂ ਯੂਕਲਿਡ ਨੇ ਦੋ ਨੁਕਤਿਆਂ ਦੇ ਦਰਮਿਆਨ ਇਹ ਮੰਨ ਕੇ ਕਿ ਅਸੀਂ ਇੱਕ ਸਿੱਧੀ ਲਕੀਰ ਖਿੱਚ ਸਕਦੇ ਹਾਂ, ਇੱਕ ਮਨ ਘੜਤ ਜੋਮੈਟਰੀ ਯਾਨੀ ਕਿ ਰੇਖਾ ਵਿਦਿਆ ਬਣਾ ਤਰੀ, ਜਿਹੜੀ ਕਿ ਅਗਰ ਅਸੀਂ ਇਹ ਗੱਲ ਮੰਨ ਲਵੀਏ ਕਿ ਦੋ ਨੁਕਤਿਆਂ ਵਿੱਚ ਸਿੱਧੀ ਲਕੀਰ ਹੈ, ਤਦ ਤਾਂ ਸਭ ਯੂਕਲਿਡ ਦੀ ਮਨ ਘੜਤ ਮਿਥਨਾਵਾਂ ਸੱਚ ਹਨ। ਪਰ ਉਹ ਸਾਨੂੰ ਮੰਨਣ ਲਈ ਮਜਬੂਰ ਤਦ ਤੱਕ ਹੀ ਕੀਤਾ ਜਾ ਸਕਦਾ ਹੈ, ਤੇ ਸਦੀਆਂ ਤੱਕ ਅਸੀਂ ਹੁਣ ਮਨਜ਼ੂਰ ਕਰਦੇ ਆ ਰਹੇ ਹਾਂ, ਜਦ ਤੱਕ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਾ ਕਿ ਆਕਾਸ਼ ਵਿੱਚ ਕਿਧਰੇ ਵੀ ਸਿੱਧਾ ਲਕੀਰ ਕੋਈ ਨਹੀਂ, ਸਭ ਡਿਗਰੀਆਂ 17 ਹਨ। ਯੂਕਲਿਡ ਦੀ ਜੋਮੈਟਰੀ ਯਾਨੀ ਰੇਖਾ ਵਿਦਿਆ ਇਸ ਦਿਸਦੇ ਪਿਸਦੇ ਸੰਸਾਰ ਵਿੱਚ ਲਗਾਈ ਜਾਈ ਨਹੀਂ ਸਕਦੀ। ਸੋਚਿਆ, ਜੀ ਵਿੱਚ ਸਦੀਆਂ ਤੱਕ ਮੰਨਿਆ ਜਾਂਦਾ ਇੱਕ ਸੱਚ ਕੂੜ ਹੈ, ਇੱਕ ਦਿਨ ਵਿੱਚ ਬੁੱਝ ਗਿਆ। ਇਸੀ ਕੂੜ ਉਹ ਮਜ਼ਹਬ ਜਿਹੜੇ ਸਰੀਰੀ ਦੁਨੀਆਂ ਵਿੱਚ ਹੁੰਦੇ ਆ ਸਰੀਰੀ ਮੰਡਲਾਂ ਦੇ ਮਸਲੇ ਘੜਦੇ ਹਨ, ਤੇ ਉਹਨਾਂ ਮਸਲਿਆਂ ਤੇ ਯੂਕਲਿਡ ਵਾਂਗ ਗੱਲਾਂ ਕਰਨ ਤੇ ਗੱਲਾਂ ਤੱਕ ਰਹਿਣਾ ਇੱਕ ਮਜ਼ਹਬ ਦੀ ਪੂਰਤੀ ਸਮਝਦੇ ਹਨ, ਉਹ ਸਭ ਇੱਕ ਖਿਣ ਵਿੱਚ ਭਸਮਾ ਭੂਤ ਹੋ ਜਾਣਗੇ। ਸਾਰੇ ਸਰੀਰ ਧਾਰੀ ਤਿੰਨ ਦਿਸ਼ਾ ਦੀ ਦੁਨੀਆਂ ਵਿੱਚ ਰਹਿੰਦੇ ਹਨ, ਅੱਖਾਂ ਮੀਟ ਕੇ ਪਹਿਲੇ ਕੁਝ ਗੱਲਾਂ ਮਿਥ ਕੇ ਉਹਨਾਂ ਤੇ ਇਮਾਰਤ ਫਿਲਸਫੇ ਤੇ ਇਖਲਾਕ ਦੀਆਂ ਬਣਤਾਂ ਮਜ਼ਹਬਾਂ ਦੀਆਂ ਬੁਨਿਆਦਾਂ ਰੱਖਣੀਆਂ। ਇਹ ਸਦੀਆਂ ਦੀ ਮਿਹਨਤ ਇੱਕ ਨਾ ਸੱਚ ਦੇ ਪਲਕ ਲਿਸ਼ਕਾਰੇ ਵਿੱਚ ਢਾ ਪੈਣਗੀਆਂ। ਫਿਰ ਦੁਹਰਾ ਦਈਏ, ਸਾਰੇ ਸਰੀਰ ਧਾਰੀ ਤਿੰਨ ਦਿਸ਼ਾ ਦੀ ਦੁਨੀਆਂ ਵਿੱਚ ਰਹਿੰਦੇ, ਅੱਖਾਂ ਮੀਟ ਕੇ ਪਹਿਲੇ ਕੁਝ ਗੱਲਾਂ ਮਿਥ ਕੇ ਉਹਨਾਂ ਤੇ ਇਮਾਰਤ ਫਿਲਸਫੇ ਤੇ ਇਖਲਾਕ ਦੀਆਂ ਬਣਤਾਂ ਮਜ਼ਹਬਾਂ ਦੀਆਂ ਬੁਨਿਆਦਾਂ ਰੱਖਣੀਆਂ। ਇਹ ਸਦੀਆਂ ਦੀ ਮਿਹਨਤ ਇੱਕ ਨਾ ਸੱਚ ਦੇ ਪਲਕ ਲਿਸ਼ਕਾਰੇ ਵਿੱਚ ਢਹਿ ਪੈਣਗੀਆਂ। ਹਾਲੇ ਤਾਂ ਮਜ਼ਹਬਾਂ ਦਾ ਭਾਅ ਕੁਛ ਕੁਛ ਬਣਿਆ ਹੈ, ਪਰ ਜਦ ਉਹ ਵੇਲਾ ਆਵੇਗਾ ਤਦ ਮਾਮੂਲੀ ਅਕਲ ਦੇ ਲੋਕੀ ਵੀ ਇਹਨਾਂ ਨੂੰ ਸੁੱਟ ਪਾਣਗੇ। ਹਾਂਜੀ, ਹਾਲੇ ਤਾਂ ਮਜ਼ਹਬਾਂ ਦਾ ਭਾਅ ਕੁਛ ਕੁਛ ਬਣਿਆ ਹੈ, ਪਰ ਜਦ ਉਹ ਵੇਲਾ ਆਵੇਗਾ ਤਦ ਮਾਮੂਲੀ ਅਕਲ ਦੇ ਲੋਕੀ ਵੀ ਇਹਨਾਂ ਨੂੰ ਸੁੱਟ ਪਾਣਗੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।